ਅਸੀਂ ਤਾਂ ਇੱਧਰ ਮੰਨਦੇ ਹਾਂ, ਜਿਹਾ ਜਾਣਾ ਤੇ ਉਹ ਵਰਤਾ। ਕਹਿੰਦਾ ਧਰਤੀ 'ਚ ਦੱਬਦੇ, ਉਹ ਮਹਾਰਾਜ ਦਾ ਪ੍ਰਸ਼ਾਦ ਧਰਤੀ 'ਚ ਦੱਬਤਾ। ਮਹਾਰਾਜ ਦੂਜੇ ਦਿਨ ਪੁੱਛਿਆ, ਕਿਉਂ ਬਈ ਦਿਆਲ ਦਾਸ, ਛਕ ਲਿਆ ਪ੍ਰਸ਼ਾਦਾ? ਬਸ ਕੀ ਦੱਸਾਂ ਮਹਾਰਾਜ, ਮੇਰਾ ਤਾਇਆ ਕਹਿੰਦਾ ਧਰਤੀ 'ਚ ਦੱਬਦੇ। ਮਹਾਰਾਜ ਕਹਿੰਦੇ, ਚੰਗਾ, ਜਿਹੜਾ ਫਲ ਤੈਨੂੰ ਮਿਲਣਾ ਸੀ ਉਹ ਮਾਲਵੇ ਦੀ ਧਰਤੀ ਨੂੰ ਮਿਲ ਜੂਗਾ। ਹੁਣ ਇਹ ਮਾਲਵੇ ਦੀ ਧਰਤੀ ਬਹੁਤ ਉੱਚੀ ਜਾਊਗੀ। ਫਿਰ ਮਹਾਰਾਜ ਕਹਿੰਦੇ, ਹੋਰ ਦੱਸ ਕੀ ਚਾਹੀਦਾ? ਕਹਿੰਦੇ, ਮਹਾਰਾਜ ਮੈਨੂੰ ਤਾਂ ਖੁੱਲ੍ਹੀ ਜ਼ਮੀਨ ਹੋਣੀ ਚਾਹੀਦੀ ਹੈ, ਦੂਰ ਤੱਕ ਨਿਗਾਹ ਜਿੱਥੋਂ ਤੱਕ ਜਾਂਦੀ ਹੈ ਇੰਨੀ ਜ਼ਮੀਨ ਹੋਵੇ। ਮਹਾਰਾਜ ਕਹਿੰਦੇ, ਚੰਗਾ, ਸੂਰਜ ਦੀ ਟਿੱਕੀ ਚੜ੍ਹਦਿਆਂ ਘੋੜੇ 'ਤੇ ਚੜ੍ਹ ਜੀ, ਸੂਰਜ ਦੀ ਟਿੱਕੀ ਛੁਪਣ ਤੱਕ ਜਿੱਥੇ ਜਿੱਥੇ ਘੋੜਾ ਫੇਰ ਦੇਗਾ ਉਹ ਥਾਂ ਤੇਰੀ ਹੋ ਜੂਗੀ। ਜਾ ਕੇ ਆਪਣੇ ਤਾਏ ਨੂੰ ਫੇਰ ਮਿਲ ਪਿਆ। ਨਾਲੇ ਆਣੇ ਦੋਸਤੀ ਕਦੇ ਨਾ ਆਵੇ ਰਾਸ, ਜਿਹਾ ਜਾਣਾ ਤੇ ਉਹ ਵਰਤਾ। ਤਾਏ ਨੂੰ ਤਾਂ ਇੰਨਾ ਕੀ ਗਿਆਨ ਆ, ਉਹਨੂੰ ਗਿਆਨ ਹੀ ਕੋਈ ਨਹੀਂ। ਵੇਖੋ ਕੋ ਨਿਰਜਾਸ, ਕਹਿੰਦੇ ਭਾਵੇਂ ਕੋਈ ਨਿਰਣਾ ਕਰਕੇ ਦੇਖ ਲਓ। ਕਹਿੰਦਾ, ਤਾਇਆ ਮੈਨੂੰ ਮਹਾਰਾਜ ਨੇ ਕਿਹਾ। ਤਾਇਆ ਕਹਿੰਦਾ, ਕਮਲਿਆ, ਜੇ ਘੋੜਾ ਫੇਰਿਆ ਜ਼ਮੀਨ ਮਿਲਣ ਲੱਗ ਜੇ ਫਿਰ ਉਹ ਸਾਰੀ ਦੁਨੀਆ ਹੀ ਘੋੜਾ ਫੇਰ ਦੇਵੇ। ਕਹਿੰਦੇ, ਤਾਇਆ ਮੈਨੂੰ ਵਚਨ ਕੀਤਾ ਮਹਾਰਾਜ ਨੇ। ਉਹ ਕਹਿੰਦੇ, ਪਿੰਡ ਦੁਆਲੇ ਘੋੜਾ ਫੇਰ ਦੇ, ਨਾਲੇ ਮੰਨੀ ਵੀ ਜਾਊ ਗੱਲ। ਮਾਲਵੇ ਵਾਲੇ ਇਹੋ ਜਿਹੀ ਸੀ, ਬੁੜੇ ਪੁਰਾਣੇ, ਹੁਣ ਵੀ ਉੱਥੇ ਇਹੋ ਜਿਹੇ ਬੈਠੇ ਆ। ਉਹਨੇ ਪਿੰਡ ਦੇ ਦੁਆਲੇ ਦੁਆਲੇ ਘੋੜਾ ਫੇਰਤਾ। ਮਹਾਰਾਜ ਕਹਿੰਦੇ, ਫੇਰ ਲਿਆ ਘੋੜਾ? ਕਿੰਨਾ ਕੁ ਭਾਈ ਮਹਾਰਾਜ ਬੜੇ ਖੁਸ਼ ਹੋਏ, ਕਿੰਨੀ ਕੁ ਦੂਰ ਤੱਕ ਲੈ ਗਿਆ ਸੀ? ਕਹਿੰਦਾ ਜੀ, ਮੇਰਾ ਤਾਇਆ ਕਹਿੰਦਾ ਪਿੰਡ ਦੁਆਲੇ ਘੁਮਾ ਦੇ। ਮਹਾਰਾਜ ਕਹਿੰਦੇ, ਜਾ ਚੱਲਿਆ। ਉਹ ਤਾਏ ਮਗਰ ਲੱਗ ਗਿਆ, ਉਹ ਗੁਰੂ ਵਾਲਾ ਸਿੱਖ ਹੋ ਕੇ ਤਾਏ ਮਗਰ ਲੱਗਿਆ ਫਿਰਦਾ। ਮਹਾਰਾਜ ਕਹਿੰਦੇ, ਚੰਗਾ ਭਾਈ, ਤੇਰਾ ਪਿੰਡ ਹੀ ਸਿਰਫ ਮਾਫ ਹੋਊਗਾ, ਲਗਾਨ ਨਹੀਂ ਲੱਗੂ ਤੁਹਾਡੇ ਪਿੰਡ ਨੂੰ। ਵਸਤੂ ਅੰਦਰ ਵਸਤ ਸਮਾਵੈ, ਦੂਜੀ ਹੋਵੇ ਪਾਸ। ਕਹਿੰਦੇ, ਇੱਕ ਵਸਤੂ ਵਿੱਚ ਦੂਜੀ ਵਸਤੂ ਪਾਉਣੀ ਹੈ ਤਾਂ ਪਹਿਲੀ ਵਸਤੂ ਪਾਸੇ ਕਰੋ। ਤਾਂ ਦੁੱਧ ਵਾਲਾ ਆ ਗਿਆ, ਡੋਲੂ ਪਾਣੀ ਦਾ ਭਰਿਆ, ਪਾਣੀ ਡੋਲ ਕੇ ਦੁੱਧ ਪਵਾਵਾਂਗੇ। ਜੇ ਡੋਲੂ ਨੱਕੋ ਨੱਕ ਭਰਿਆ ਉਹ 'ਚ, ਹੁਣ ਦੁੱਧ ਕਿੱਥੋਂ ਪਵਾ ਲਈਏ? ਪਾਣੀ ਡੋਲ ਦਿਓ, ਦੁੱਧ ਪਵਾ ਲਓ। ਮਹਾਰਾਜ ਕਹਿੰਦੇ, ਇਸੇ ਪ੍ਰਕਾਰ ਜਿਹੜੀ ਨਾਮ ਰੂਪੀ ਵਸਤੂ ਆ ਉਹ ਹੁਣ ਤਾਂ ਤੇਰੇ ਅੰਦਰ ਸਮਾਵੇ, ਜੇ ਦੂਜੀ ਹੁੰਦੀ ਦਵੈਸ਼, ਜੇ ਮਨ ਦੇ ਅੰਦਰੋਂ ਈਰਖਾ ਦਵੈਸ਼ ਦੂਰ ਕਰੇਗਾ ਤਾਂ ਹੀ ਉਹ ਨਾਮ ਵਸੇਗਾ। ਤੂੰ ਤਾਂ ਜਿਹੜਾ ਰੱਬ ਦੁਨੀਆਂ ਵਿੱਚ ਵੱਸਦਾ ਤੂੰ ਤਾਂ ਦੁਨੀਆਂ ਨਾਲ ਵੈਰ ਕਰਦਾ, ਇਸ ਕਰਕੇ ਤੇਰੇ ਅੰਦਰ ਜਦ ਤੱਕ ਦੂਈ ਦਵੈਸ਼ ਹੈ ਉਦੋਂ ਤੱਕ ਤੇਰੇ ਹਿਰਦੇ 'ਚ ਨਾਮ ਰੂਪੀ ਵਸਤੂ ਸਮਾ ਨਹੀਂ ਸਕਦੀ। ਸਾਹਿਬ ਸੇਤੇ ਹੁਕਮ ਨਾ ਚੱਲੈ ਕਹੀ ਬਣੈ ਅਰਦਾਸ। ਮਹਾਰਾਜ ਕਹਿੰਦੇ ਨੇ, ਮਾਲਕ ਦੇ ਨਾਲ ਭੱਜ ਕੇ ਬੇਨਤੀ ਕਰ, ਇੱਥੇ ਆ ਕੇ ਹੁਕਮ ਕਰਨ ਲੱਗ ਜਾਂਦੇ ਹੋ। ਬਹੁਤਿਆਂ ਨੂੰ ਤਾਂ ਪਤਾ ਹੀ ਨਹੀਂ ਹੁੰਦਾ ਵੀ ਮੈਂ ਆ ਕੇ ਖੜਾ ਕਿੱਥੇ। ਸੋ ਇਸ ਕਰਕੇ ਸਰਦੀਆਂ 'ਚ ਕੋਈ ਬੰਦਾ ਮੱਥਾ ਟੇਕਣ ਆਇਆ, ਇੱਕ ਵਾਰ 10-15 ਸਾਲ ਦੀ ਗੱਲ ਹੈ, ਆਉਂਦੇ ਹੀ ਗੱਲ ਪੈ ਗਿਆ ਜੀ ਸਾਰੇ। ਅਸੀਂ ਇੱਥੇ ਹੀ ਰਾਤ ਨੂੰ ਖੜੇ ਸੀ ਚੌਂਕੀ ਤੋਂ ਸਮਾਪਤੀ ਤੋਂ ਬਾਅਦ। ਕਿਉਂ ਬਈ, ਇਹ ਗੁਰਦੁਆਰਾ ਬੰਦ ਕਰਤਾ, ਤੁਹਾਡਾ ਬਾਪ ਦਾ ਰਾਜ ਹੈ। ਅਸੀਂ ਕਿਹਾ, ਕੀ ਗੱਲ ਹੋ ਗਈ? ਕਹਿੰਦੇ, ਪਹਿਲਾਂ ਤਾਂ ਗੁਰਦੁਆਰਾ 9 ਵਜੇ ਤੱਕ ਖੁੱਲ੍ਹਦਾ ਸੀ, ਹੁਣ 8 ਵਜੇ ਜਿੰਦਾ ਲਾਤਾ, ਅੱਜ ਅਸੀਂ ਮੱਥਾ ਟੇਕਣਾ ਸੀ। ਮੈਨੂੰ ਤਾਂ ਛੇਤੀ ਗੱਲ ਸੋਝੀ ਨਾ, ਇੱਕ ਸੇਵਾਦਾਰ ਕਹਿੰਦਾ, ਤੁਸੀਂ ਮਹਾਂਪੁਰਸ਼ੋ ਆਏ ਕਦੋਂ ਸੀ ਮੱਥਾ ਟੇਕਣ ਪਿਛਲੀ ਵਾਰ? ਕਹਿੰਦਾ, ਪਿਛਲੀਆਂ ਗਰਮੀਆਂ 'ਚ ਆਇਆ ਸੀ। ਕਹਿੰਦਾ, ਸਰਦਾਰ ਜੀ, ਗਰਮੀਆਂ 'ਚ 9 ਵਜੇ ਹੀ ਬੰਦ ਹੁੰਦਾ ਗੁਰਦੁਆਰਾ ਅਤੇ ਸਰਦੀਆਂ 'ਚ 8 ਵਜੇ ਹੋ ਜਾਂਦਾ, ਸੂਰਜ ਨਹੀਂ ਛੁੱਪਦਾ ਜਲਦੀ। ਕਹਿੰਦਾ, ਹਾਂ ਯਾਰ, ਕਹਿੰਦਾ ਗੱਲ ਤਾਂ ਤੁਹਾਡੀ ਠੀਕ ਹੈ। ਉਹ ਜਿਹੜਾ ਬੰਦਾ ਮੱਥਾ ਟੇਕਣੀ 6 ਮਹੀਨੇ ਬਾਅਦ ਆਉਂਦਾ, ਉਹ ਮਰਿਆਦਾ ਸੁਣਾਉਂਦਾ ਆ ਕੇ ਇੱਥੇ। ਮਹਾਰਾਜ ਕਹਿੰਦੇ, ਉਹ ਸਹਿਬ ਸੇਤੀ ਹੁਕਮ ਨਾਲ ਚੱਲੈ, ਉਹ ਤੂੰ ਸਵੇਰ ਦਾ ਕਿੱਥੇ ਸੀ, ਹੁਣ ਮੱਥਾ ਟੇਕਣਾ ਹੈ ਰਾਤ?
ਮਹਾਰਾਜ ਤਾਂ ਤੜਕੇ 4 ਵਜੇ ਦੇ ਪ੍ਰਕਾਸ਼ ਨੇ, ਹੁਣ ਮਹਾਰਾਜ ਨੇ ਆਰਾਮ ਨਹੀਂ ਕਰਨਾ, ਇਸ ਕਰਕੇ ਬੇਨਤੀ ਕਰਨੀ ਉਹ ਬਣਦੀ ਹੈ। ਕੂੜ ਕਮਾਣ ਹੈ, ਕੂੜੋ ਹੋਵੈ। ਜਿਹੜਾ ਬੰਦਾ ਕੂੜ ਕਮਾਉਂਦਾ ਹੈ ਉਹਨੂੰ ਕੂੜ ਹੀ ਮਿਲਣਾ, ਕੂੜ ਦੀਆਂ ਕਮਾਈਆਂ ਕਰਨ ਵਾਲਾ ਆਪ ਵੀ ਕੂੜਾ ਬਣ ਜਾਂਦਾ ਹੈ, ਉਹਦਾ ਮੂੰਹ ਵੀ ਕੂੜੇ ਵਰਗਾ ਹੋ ਜਾਂਦਾ ਹੈ। ਸਾਰਾ ਦਿਨ ਝੂਠ ਤੂਫਾਨ ਬੋਲਣਾ, ਫਿਰ ਅਖੇ ਮੂੰਹ ਦੇ ਉੱਤੇ ਲਾਲੀ ਨਹੀਂ ਹੈ, ਖੁਸ਼ੀਆਂ ਨਹੀਂ ਹੈ, ਗਮੀਆਂ ਛਾਈਆਂ ਪਈਆਂ। ਮਹਾਰਾਜ ਗੁਰੂ ਨਾਨਕ ਦੇਵ ਜੀ ਕਹਿੰਦੇ, ਇਸ ਤਰ੍ਹਾਂ ਨਹੀਂ ਹੁੰਦਾ ਮੂੰਹ ਦੇ ਉੱਤੇ ਵਿਗਾਸ, ਨਾਨਕ ਸਿਫਤ ਵਿਗਾਸ। ਜਿਹੜੇ ਬੰਦੇ ਉਹਦੀ ਸਿਫਤ ਕਰਦੇ ਨੇ ਨਾ ਵਾਹਿਗੁਰੂ ਦੀ, ਉਹਨਾਂ ਨੂੰ ਵਿਗਾਸ ਖੇੜਾ ਆਨੰਦ ਪ੍ਰਾਪਤ ਹੁੰਦਾ, ਜਿਹੜੇ 24 ਘੰਟੇ ਲੱਗੇ ਰਹਿੰਦੇ ਨੇ ਵਾਹ ਆਸਾ ਕੀ ਵਾਰ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ ਬਾਣੀ ਸਾਨੂੰ ਸੋਝੀ ਪਾਉਣ ਲਈ, ਸਿੱਖਿਆ ਦੇਣ ਲਈ। 22ਵਾਂ ਸਲੋਕ ਸਰਵਣ ਕਰ ਰਹੇ ਸੀ ਆਪਾਂ, ਸਤਿਗੁਰੂ ਮਹਾਰਾਜ ਨੇ ਬਖਸ਼ਿਸ਼ਾਂ ਕੀਤੀਆਂ ਸੀ। ਇਹ ਅਖੀਰ ਜਾ ਕੇ ਕੂੜ ਕਮਾਣਾ, ਕੂੜੋ ਹੋਵੇ, ਨਾਨਕ ਸਿਫਤ ਵਿਗਾਸ। ਕੂੜ ਨੂੰ ਕਮਾਉਣ ਵਾਲਾ ਖੁਦ ਹੀ ਕੂੜ ਰੂਪ ਹੋ ਜਾਂਦਾ ਹੈ, ਸਿਫਤ ਕਰਨ ਵਾਲਾ ਖਿੜ ਜਾਂਦਾ ਹੈ। ਸੋ ਅੱਗੇ ਪੌੜੀ
ਤੋਂ ਪਹਿਲਾਂ ਇੱਕ ਹੋਰ ਸ਼ਬਦ ਉਚਾਰਨ ਕਰਦੇ ਨੇ, ਮਹੱਲਾ ਦੂਜਾ। ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਨਾਲ ਇਆਣੇ ਦੋਸਤੀ ਵੱਡਾ ਰੂ ਸਿਉਂਦੇ ਹੋ। ਮਹਾਰਾਜ ਕਹਿੰਦੇ ਇਆਣਾ ਜਿਹੜਾ ਅਣਜਾਣ ਜਿਹਾ ਬੰਦਾ ਹੁੰਦਾ, ਇਆਣਾ ਬੱਚਾ, ਇੱਕ ਤਾਂ ਬੱਚੇ ਨਾਲ, ਇੱਕ ਇਆਣਾ ਬੇਸਮਝ ਬੰਦਾ, ਦੋ ਗੱਲਾਂ। ਇੱਕ ਇਆਣਾ ਹੁੰਦਾ ਅਣਜਾਣ ਬੰਦਾ, ਇਹ ਤਿੰਨਾਂ ਨਾਲ ਹੀ ਇਹ ਗੱਲ ਲੱਗ ਜਾਂਦੀ ਕਿ ਨਾਲ ਇਆਣੇ ਦੋਸਤੀ, ਬੱਚੇ ਨਾਲ, ਬੇਸਮਝ ਨਾਲ, ਅਤੇ ਜਿਹੜੇ ਬੰਦੇ ਅਣਜਾਣ ਨੇ ਉਹਨਾਂ ਨਾਲ ਕਹਿੰਦੇ ਦੋਸਤੀ ਠੀਕ ਨਹੀਂ ਰਹਿੰਦੀ। ਹਰ ਜਗ੍ਹਾ ਦੇ ਉੱਤੇ ਜਦੋਂ ਅਣਜਾਣ ਬੰਦਾ ਦੋਸਤੀ ਪਾਉਂਦਾ ਹੈ ਉਹ ਖਤਰਨਾਕ ਹੈ। ਵਡਾਰੂ ਸਿਉਂਦੇ ਹੋ, ਵਡਾਰੂ ਇੱਕ ਤਾਂ ਆਪਣੇ ਵੱਡੇ ਨਾਲ, ਬਹੁਤਾ ਜ਼ਿਆਦਾ ਵੱਡਾ ਹੋਵੇ, ਬਰਾਬਰ ਦੇ ਨਾਲ ਦੋਸਤੀ ਠੀਕ ਰਹਿੰਦੀ ਹੈ। ਇੱਕ ਵਡਾਰੂ ਵੱਡੇ ਨਾਲ, ਇੱਕ ਵਡਾਰੂ ਨਾਮ ਹੈ ਇੱਥੇ ਇਸਤਰੀ ਦਾ ਹੈ, ਪੁਰਾਤਨ ਗ੍ਰੰਥਾਂ ਨੇ ਇਹਨੂੰ ਇਸਤਰੀ ਲਿਖਿਆ, ਪਰ ਉੱਥੇ ਲਿਖਿਆ ਪਰ ਇਸਤਰੀ। ਪਰ ਇਸਤਰੀ ਅਤੇ ਵਡਾਰੂ ਵੱਡੇ ਬੰਦੇ ਜਿਹੜੇ, ਇਹਨਾਂ ਨਾਲ ਪ੍ਰੇਮ ਰੱਖਣਾ ਇੱਕ ਨਿਆਣੇ ਨਾਲ, ਅਣਜਾਣ ਨਾਲ, ਬੇਸਮਝ ਨਾਲ ਦੋਸਤੀ ਮਾੜੀ ਹੈ। ਇਹਨਾਂ ਦੀ ਦੋਸਤੀ ਕਹੀ ਜੀ ਹੈ, ਪਾਣੀ ਅੰਦਰ ਲੀਕ ਜਿਉਂ ਤਿਸਦਾ ਥਾਂ ਉਹਨਾਂ ਥੇ, ਜਿਵੇਂ ਪਾਣੀ 'ਚ ਲਕੀਰ ਮਾਰ ਦਿੱਤੀ, ਲਕੀਰ ਵੱਜਦੀ ਦਿਖੀ ਆਪਾਂ ਨੂੰ, ਉਹ ਸਾਹਮਣੇ ਦਿਖਦੀ ਹੈ, ਨਾਲ ਨਾਲ ਮਿਟ ਜਾਂਦੀ ਹੈ, ਬਾਅਦ ਵਿੱਚ ਉਹਦਾ ਕੋਈ ਥਾਂ ਨਹੀਂ ਥੇ ਨਹੀਂ। ਪਾਣੀ ਅੰਦਰ ਲਕੀਰ ਦਿਖੀ ਹੈ ਪਰ ਖਤਮ ਹੋ ਗਈ, ਇਸੇ ਤਰ੍ਹਾਂ ਇਹਨਾਂ ਲੋਕਾਂ ਦੀ ਦੋਸਤੀ ਚੰਗੀ ਨਹੀਂ, ਇਸੇ ਤਰ੍ਹਾਂ ਹੀ ਹੈ, ਬਸ ਦਿਖਾਵੇ ਮਾਤਰ ਹੈ। ਮਹੱਲਾ ਦੂਜਾ, ਹੋਏ ਇਆਣਾ ਕਰੇ ਕੰਮ ਆਣ ਨਾ ਸਕੈ ਰਾਸ। ਜਿਹੜਾ ਇਆਣਾ ਹੈ, ਬੱਚਾ ਹੈ, ਅਣਜਾਣ ਬੰਦਾ ਹੈ, ਬੇਸਮਝ ਬੰਦਾ ਹੈ, ਇਹ ਜੋ ਕੰਮ ਕਰਦਾ ਉਹ ਸਿਰੇ ਤਾਂ ਨਹੀਂ ਚੜ੍ਹਦਾ, ਉਹ ਨਹੀਂ ਸਿਰੇ ਲੱਗਦਾ, ਕਿਉਂਕਿ ਬੇਸਮਝ ਹੈ, ਬੱਚੇ ਵਿੱਚ ਵੀ ਉਹੀ ਬੇਸਮਝੀ ਹੈ। ਇਸ ਕਰਕੇ ਮਹਾਰਾਜ ਕਹਿੰਦੇ ਨੇ ਇੱਕ ਅੱਧਾ ਕੰਮ ਆਪਣਾ ਠੀਕ ਕਰਤਾ, ਇਹ ਖਰਾਬ ਕਰਤਾ, ਇਹਦਾ ਕੀ ਲਾਭ ਹੈ। ਇਆਣਾ ਵੈਸੇ ਮਨਮੁਖ ਨੂੰ ਕਹਿੰਦੇ ਨੇ, ਮਨਮੁਖ ਬੰਦੇ ਨਾਲ ਆਪਣੀ ਦੋਸਤੀ ਨਿਭਣੀ ਨਹੀਂ ਹੈ, ਅਤੇ ਮਨਮੁਖ ਬੰਦੇ ਨੇ ਇੱਕ ਅੱਧਾ ਕੰਮ ਠੀਕ ਕੀਤਾ, ਇੱਕ ਖਰਾਬ ਕਰ ਦਿੱਤਾ। ਜੇ ਇੱਕ ਅੱਧ ਚੰਗੀ ਕਰੇ ਦੂਜੀ ਪੀਵੇ ਰਾਸ, ਬੱਚੇ ਦਾ ਕੀ ਹੈ ਜਾਣ ਜਾਣ ਬੰਦੇ ਦਾ ਕੀ ਹੈ, ਬੇਸਮਝ ਦਾ, ਮਨਮੁਖ ਦਾ ਕੀ ਹੈ। ਇੱਕ ਅੱਧੀ ਗੱਲ ਠੀਕ ਕਰ ਦਿੱਤੀ, ਫਿਰ ਇੱਕ ਖਰਾਬ ਕਰ ਦਿੱਤੀ, ਉਹਦਾ ਕੀਤਾ ਕੋਈ ਕੰਮ ਸਿਰੇ ਲੱਗਦਾ ਹੀ ਨਹੀਂ, ਅੱਧੇ ਕੰਮ ਖਰਾਬ ਹੈ, ਅੱਧੇ ਠੀਕ ਹੈ। ਪੌੜੀ ਚਾਕਰ ਲੱਗਾ, ਚਾਕਰੀ ਜੇ ਚੱਲੇ ਖਸਮੈ ਭਾਏ। ਜਿਹੜਾ ਖਸਮ ਦੇ ਭਾਏ ਭਾਣੇ ਵਿੱਚ ਚੱਲਦਾ ਹੈ, ਆਗਿਆ ਵਿੱਚ ਚੱਲਦਾ ਹੈ, ਚਾਕਰ ਲੱਗਾ ਚਾਕਰੀ। ਚਾਕਰ ਅਸਲ ਵਿੱਚ ਚਾਕਰੀ ਉੱਤੇ ਲੱਗਿਆ ਹੋਇਆ ਉਸੇ ਨੂੰ ਠੀਕ ਮੰਨ ਸਕਦੇ ਹਾਂ, ਜਿਹੜਾ ਬੰਦਾ ਆਗਿਆ ਵਿੱਚ ਚੱਲੇ, ਭਾਣੇ ਅੰਦਰ ਰਹੇ, ਜਿਵੇਂ ਮਾਲਕ ਕਹੇ ਉਵੇਂ ਮੰਨੇ। ਜੇ ਮਾਲਕ ਦੇ ਕਹੇ ਅਨੁਸਾਰ ਚੱਲੀ ਜਾਈਏ, ਮਹਾਰਾਜ ਕਹਿੰਦੇ ਹੁਰਮਤ ਤਿਸ ਨੂੰ ਅਗਲੀ, ਹੁਰਮਤ ਇੱਜ਼ਤ, ਬਹੁਤੀ ਇੱਜ਼ਤ ਮਿਲਦੀ ਹੈ ਉਹਨੂੰ, ਵਡਿਆਈ ਮਿਲਦੀ ਹੈ। ਉਹ ਵਜੋ ਪੇਦੂਣਾ ਖਾਏ, ਵਜੋ ਤਨਖਾਹ ਜਾਂ ਵਜ਼ੀਫਾ ਦੁੱਗਣਾ ਮਿਲਦਾ, ਜਿਹੜਾ ਆਪਣੇ ਮਾਲਕ ਦੀ ਆਗਿਆ ਵਿੱਚ ਚੱਲਦਾ। ਆਪਾਂ ਵੀ ਚੱਲਣਾ, ਕਹਿੰਦੇ ਤਾਂ ਆਪਾਂ ਨੂੰ ਨੇ ਭਾਈ ਆਗਿਆ ਵਿੱਚ ਚੱਲੋ, ਇੱਜ਼ਤ ਵੀ ਮਿਲੇਗੀ, ਨਾਲ ਨਾਲ ਤੁਹਾਨੂੰ ਵਜ਼ੀਫਾ ਵੀ ਦੁੱਗਣਾ ਮਿਲੇਗਾ, ਤਨਖਾਹ ਵੀ ਮਿਲੇਗੀ, ਜਾਂ ਤੁਹਾਨੂੰ ਬਖਸ਼ਿਸ਼ਾਂ ਵੀ ਜ਼ਿਆਦਾ ਹੋਣਗੀਆਂ। ਅਤੇ ਜਿਹੜਾ ਬੰਦਾ ਬਰਾਬਰੀਆਂ ਕਰਦਾ ਫਿਰੇ, ਬਖਸ਼ਿਸ਼ ਲੈਣ ਦੀ ਜਗ੍ਹਾ ਬਰਾਬਰੀ ਕਰੇ ਕੋਈ,
ਖਸਮੈ ਕਰੇ ਬਰਾਬਰੀ ਫਿਰ ਗੈਰਤ ਅੰਦਰ ਪਾਏ। ਜਿਹੜਾ ਖਸਮ ਦੀ ਬਰਾਬਰੀ ਕਰਦਾ ਹੈ, ਬੜਿਆਂ ਨੇ ਬਰਾਬਰੀ ਕਰਨ ਦੇ ਯਤਨ ਕੀਤੇ ਮਹਾਰਾਜ ਦੀ, ਅਖੀਰ ਉਹਨੂੰ ਫਿਰ ਸ਼ਰਮਸਾਰ ਹੀ ਹੋਣਾ ਪਿਆ, ਉਹਦੇ ਕੋਲੋਂ ਗੱਲ ਹੀ ਨਹੀਂ ਬਣਦੀ। ਹਰੇਕ ਹੀ ਕਹਿੰਦਾ ਕਿ ਮੈਂ ਕਰ ਸਕਦਾ, ਇਹ ਤਾਂ ਮਾਮੂਲੀ ਗੱਲ ਹੈ। ਬੀਬੀ ਵੀਰੋ ਜੀ ਦੇ ਪੰਜੇ ਪੁੱਤਰ ਬੜੇ ਯੋਧੇ ਹੋਏ ਨੇ, ਛੇਵੇਂ ਪਾਤਸ਼ਾਹ ਦੀ ਸਪੁੱਤਰੀ ਬੀਬੀ ਵੀਰੋ, ਦਸਵੇਂ ਪਾਤਸ਼ਾਹ ਗੁਰੂ ਕੇ ਲਾਹੌਰ ਜਦੋਂ ਗਏ, ਜਦੋਂ ਮਾਤਾ ਅਜੀਤ ਕੌਰ ਜੀ ਨਾਲ ਆਨੰਦ ਕਾਰਜ ਦਾ ਸਮਾਂ ਸੀ, ਉੱਥੇ ਹੀ ਲਾਹੌਰ ਬਣਾ ਲਿਆ। ਕਹਿੰਦੇ ਇਹ ਗੁਰੂ ਕਾ ਲਾਹੌਰ ਹੈ। ਅੱਜ ਤੋਂ ਜਦੋਂ ਉੱਥੇ ਵਿਆਹ ਦਾ ਸਮਾਂ ਚੱਲ ਰਿਹਾ ਸੀ, ਧੋਬੀ ਕੱਪੜੇ ਧੋਣ ਵਾਸਤੇ, ਮਹਾਰਾਜ ਦਾ ਧੋਬੀ ਬਹੁਤ ਸਾਰੀ ਪੰਡ ਬੰਨੀ ਜਾ ਰਿਹਾ, ਗੁਰਾਂ ਦੇ ਅੱਗੇ ਆਇਆ, ਮੱਥਾ ਟੇਕਿਆ। ਮਹਾਰਾਜ ਕਹਿੰਦੇ ਕਿਉਂ ਭਾਈ, ਕੋਈ ਤੰਗੀ ਤਾਂ ਨਹੀਂ? ਤੰਗੀ ਤਾਂ ਹੈਗੀ ਸੀ ਉਹਨੂੰ। ਮਹਾਰਾਜ ਹੋਰ ਤਾਂ ਸਭ ਠੀਕ ਹੈ, ਪਾਣੀ ਨਹੀਂ ਇੱਥੇ ਹੈਗਾ, ਮਾੜਾ ਮੋਟਾ ਪਾਣੀ ਹੈ, ਬਸਤਰ ਅੱਛੀ ਤਰ੍ਹਾਂ ਨਿਖਰਨੇ ਨਹੀਂ ਹੈ। ਸਤਿਗੁਰੂ ਮਹਾਰਾਜ ਜੀ ਨੇ ਕਿਹਾ ਚੰਗਾ ਪਾਣੀ ਕੱਢ ਦਿੰਦੇ ਹਾਂ। ਮਹਾਰਾਜ ਨੇ ਇੱਕ ਬਰਛਾ ਮਾਰਿਆ ਜ਼ੋਰ ਦੀ, ਬਾਹਰ ਕੱਢ ਦਿੱਤਾ। ਬਰਛਾ ਬਾਹਰ ਨਿਕਲਦੇ ਪਾਣੀ ਦੀ ਧਾਰ ਚੱਲੀ। ਬੀਬੀ ਵੀਰੋ ਜੀ ਦੇ ਸਪੁੱਤਰ ਕੋਲ ਖੜ੍ਹੇ ਸੰਗੋ ਸ਼ਾਹ ਹੁਣੀ, ਕਹਿੰਦੇ ਇਹ ਤਾਂ ਮੈਂ ਵੀ ਖਿੱਚ ਕੇ ਕੱਢ ਦਿਆਂ ਬਰਛਾ। ਖਸਮੇ ਕਰੇ ਬਰਾਬਰੀ ਫਿਰ ਗੈਰਤ ਅੰਦਰ ਪਾਏ। ਸਤਿਗੁਰਾਂ ਨੇ ਉਹਦੇ ਦਿਲ ਦੀ ਗੱਲ ਜਾਣ ਕੇ ਬਰਛਾ ਮਾਰਿਆ ਜ਼ੋਰ ਨਾਲ, ਫਿਰ ਗੜ ਦਿੱਤਾ ਪੱਥਰ ਦੇ ਵਿੱਚ। ਕਹਿੰਦੇ ਲੈ ਬਈ, ਤੇਰੇ ਮਨ ਦੇ ਅੰਦਰ ਸ਼ੰਕਾ ਨਾ ਰਹੇ, ਲਾ ਜ਼ੋਰ ਖਿੱਚ ਕੇ ਦਿਖਾ। ਉਹ ਜ਼ੋਰ ਲਾ ਲਾ ਕੇ ਮੁੜਕੋ ਮੁੜਕੀ ਹੋ ਕੇ ਜਵਾਬ ਦੇ ਗਿਆ, ਮਹਾਰਾਜ ਇਹ ਨਹੀਂ ਹੁੰਦਾ ਜੀ। ਸਤਿਗੁਰੂ ਕਹਿੰਦੇ ਕਿਉਂ ਨਹੀਂ ਹੁੰਦਾ? ਤੂੰ ਤਾਂ ਕਹਿੰਦਾ ਸੀਗਾ ਮੈਂ ਝਾਟੀ ਕੱਢ ਦਿਆਂਗਾ ਇਹਨੂੰ, ਉੱਥੇ ਫਿਰ ਚਰਨ ਪਕੜ ਲਏ। ਮਹਾਰਾਜ ਤੁਸੀਂ ਸਮਰੱਥ ਹੋ, ਅਸੀਂ ਤਾਂ ਐਵੇਂ ਹੀ ਖੜੇ ਖੜੇ ਸੋਚਣ ਲੱਗ ਜਾਂਦੇ ਹਾਂ। ਫਿਰ ਗੁਲਾਬ ਰਾਏ ਦੇ ਮਨ ਚ ਆਈ ਕਿ ਲੈ ਮੈਨੂੰ ਕਹਿੰਦੇ ਮੈਂ ਕੱਢਣ ਦਾ, ਫਿਰ ਇੱਕ ਬਰਛਾ ਮਾਰਿਆ, ਫਿਰ ਜ਼ੋਰ ਲਾਇਆ, ਨਿਕਲਿਆ ਹੀ ਨਹੀਂ ਹੈ। ਸਤਿਗੁਰੂ ਨੇ ਇੱਕੋ ਹੱਥ ਨਾਲ ਫੜ ਕੇ ਖਿੱਚ ਕੇ ਬਾਹਰ ਕੱਢਤਾ, ਫਿਰ ਪਾਣੀ ਦੀ ਧਾਰ ਚੱਲ ਪਈ। ਮਹਾਰਾਜ ਕਹਿੰਦੇ ਅਸੀਂ ਤਾਂ ਇੱਥੇ ਤਰਵੇਣੀ ਬਣਾਉਣੀ ਸੀ, ਤਾਂ ਇਹ ਕੌਤਕੁਰਤਾ ਆ, ਇੱਥੇ ਹੀ ਆ ਗਈ ਗੰਗਾ ਜਮੁਨਾ ਸਰਸਤੀ ਸਭ ਇੱਥੇ ਆ ਗਈਆਂ। ਧੋਬੀ ਨੂੰ ਕਹਿਣ ਲੱਗਾ ਤਾਂ ਕੱਪੜੇ ਧੋ ਲਾ ਬਈ, ਖੁੱਲ੍ਹਾ ਪਾਣੀ ਆ ਗਿਆ। ਫਿਰ ਇੱਕ ਪ੍ਰੇਮੀ ਕਹਿੰਦਾ ਮਹਾਰਾਜ ਹੁਣ ਤਰਵੇਣੀ ਤਾਂ ਲਿਆਂਦੀ, ਸਮੁੰਦਰ ਵੀ ਲਿਆਓ। ਪਹਿਲਾਂ ਤਾਂ ਸਤਿਗੁਰੂ ਨੇ ਕਿਹਾ ਵੀ ਇਹ ਅਟਪਟੀਆਂ ਗੱਲਾਂ ਕਰਦੇ ਰਹਿੰਦੇ ਨੇ, ਸੋ ਇਸ ਤਰੀਕੇ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਵਾਸਤੇ ਸੋਚਣ ਲੱਗ ਪਏ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਜਦੋਂ ਬੇਨਤੀ ਕੀਤੀ, ਮਹਾਰਾਜ ਨੇ ਉਸ ਵਕਤ ਵਿਚਾਰ ਕੀਤੀ, ਸਤਿਗੁਰੂ ਸਰਬ ਕਲਾ ਸਮਰੱਥ ਨੇ ਉੱਥੇ ਫਿਰ ਕਹਿੰਦੇ ਅੱਛਾ ਇਹ ਕੰਮ ਤਾਂ ਸਾਡਾ ਘੋੜਾ ਹੀ ਕਰ ਦੇਗਾ, ਇਹ ਕੰਮ ਤਾਂ ਸਾਡੇ ਨੀਲੇ ਨੇ ਕਰ ਦੇਣਾ। ਫਿਰ ਮਹਾਰਾਜ ਸੱਚੇ ਪਾਤਸ਼ਾਹ ਦੇ ਨੀਲੇ ਨੇ ਪੌੜ ਮਾਰ ਕੇ ਸਮੁੰਦਰ ਦਾ ਪਾਣੀ ਕੱਢ ਦਿੱਤਾ। ਮਹਾਰਾਜ ਨੇ ਕਿਹਾ ਦੇਖੋ ਬਈ, ਪੀ ਕੇ ਜਲ ਛੱਕ ਕੇ ਦੇਖੋ। ਉਸ ਵਕਤ ਛੱਕ ਕੇ ਦੇਖਿਆ ਜਲ ਤਾਂ ਲੂਣਾ, ਬਿਲਕੁਲ ਸਮੁੰਦਰ ਜੈਸਾ। ਇਸ ਤਰ੍ਹਾਂ ਜਿੱਦਾਂ ਮਹਾਰਾਜ ਕਹਿੰਦੇ ਜੇ ਕੋਈ ਬਰਾਬਰੀ ਕਰੇ ਸਾਡੀ, ਬਰਾਬਰੀ ਕਰਕੇ ਤਾਂ ਉਹ ਪਾਰ ਨਹੀਂ ਲੱਗ ਸਕਦਾ। ਹਾਂਜੀ, ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵਜੋ ਗਵਾਏ ਅਗਲਾ। ਜੇ ਕੋਈ ਸਤਿਗੁਰੂ ਦੀ ਬਰਾਬਰੀ ਕਰੇ, ਕਈ ਬਰਾਬਰੀ ਕਰਕੇ ਗੁਰੂ ਬਣ ਕੇ ਬੈਠੇ, ਉਹਨਾਂ ਨੇ ਵੀ ਸ਼ਰਮਿੰਦਗੀ ਉਠਾਈ ਖੀਰ ਨੂੰ। ਜੇ ਕੋਈ ਹੋਰ ਵੀ ਨੌਕਰ ਬਰਾਬਰੀ ਕਰੇ, ਉਹ ਵੀ ਸ਼ਰਮਿੰਦਗੀ ਉਠਾਉਂਦਾ। ਵਜੋ ਗਵਾਏ ਅਗਲਾ, ਜਿਹੜਾ ਪਹਿਲਾ ਅਗਲਾ ਤੋਂ ਪਾਪ ਪਹਿਲਾ ਸੀ ਨਾ, ਵਜੋ ਵਜ਼ੀਫਾ ਤਨਖਾਹ, ਉਹ ਵੀ ਗਵਾ ਲਈ। ਮੋਹੇ ਮੋਹੇ ਪਾਣਾ ਖਾਏ, ਮੂੰਹੋਂ ਮੂੰਹ ਜੁੱਤੀਆਂ ਖਾਂਦਾ, ਥਾਂ ਥਾਂ ਦੇ ਉੱਤੇ ਮਾਰ ਪੈਂਦੀ।
ਜਿਹਨੂੰ ਗੁਰੂ ਸਾਹਿਬ ਨੇ ਇੱਕ ਵਾਰ ਕੱਢ ਦਿੱਤਾ ਨਾ, ਮਹਾਰਾਜ ਕਹਿੰਦੇ ਉਹ ਥਾਂ ਥਾਂ ਦੇ ਉੱਤੇ ਮਾਰ ਪੈਂਦੀ, ਉਹ ਭਟਕਦਾ ਰਹਿੰਦਾ। ਜਿਸ ਦਾ ਦਿੱਤਾ ਖਾਵਣਾ ਤਿਸ ਕਹੀ ਐਸਾ ਬਾਸ, ਜਿਹਦਾ ਹੁਣ ਆਪਾਂ ਨੂੰ ਦਿੱਤਾ ਹੈ ਖਾਣਾ ਪੀਣਾ ਵਾਹਿਗੁਰੂ ਦਾ, ਉਹਨੂੰ ਇੰਨਾ ਨਹੀਂ ਕਹਿ ਸਕਦੇ ਕਿ ਸ਼ਾਬਾਸ਼। ਸ਼ਾਬਾਸ਼ ਹੈ ਭਾਵ ਧੰਨਵਾਦ ਹੈ, ਧੰਨਵਾਦ ਹੈ, ਇੰਨਾ ਤਾਂ ਕਹਿ ਸਕਦੇ ਹਾਂ। ਦੱਦਾ ਦਾਤਾ ਏਕ ਹੈ, ਸਭ ਕੋ ਦੇਵਨਹਾਰ, ਦੇਂਦੇ ਤੋਟ ਨਾ ਆਵਈ ਗਣਤ ਪਰੇ ਭੰਡਾਰ, ਦੈਨਹਾਰ ਸਤ ਜੀਵਨਹਾਰਾ, ਮਨ ਮੂਰ ਕਿਉਂ ਤਾਏ ਵਿਸਾਰਾ, ਕਿਉਂ ਰੱਬ ਨੂੰ ਵਿਸਾਰਿਆ ਹੈ। ਜਿਸ ਦਾ ਦਿੱਤਾ ਖਾਵਣਾ ਤਿਸ ਕਹੀਐ ਸਾਬਾਸ, ਨਾਨਕ ਹੁਕਮ ਨਾ ਚੱਲੇ ਨਾਲ ਖਸਮ ਚੱਲੇ ਅਰਦਾਸ। ਮਾਲਕ ਦੇ ਨਾਲ ਹੁਕਮ ਤਾਂ ਚੱਲਦਾ ਹੀ ਨਹੀਂ, ਅਰਦਾਸ ਹੀ ਚੱਲਦੀ ਹੈ। ਅਰਦਾਸ ਬੇਨਤੀ ਕਰ ਸਕਦੇ ਹਾਂ, ਹੁਕਮ ਨਹੀਂ ਕਰ ਸਕਦੇ। ਇਸ ਕਰਕੇ ਮਹਾਰਾਜ ਕਹਿੰਦੇ ਹੁਕਮ ਨਾ ਕਰੋ, ਪਰਮਾਤਮਾ ਨੂੰ ਹਮੇਸ਼ਾ ਬੇਨਤੀ ਕਰੋ, ਜਦੋਂ ਜਿੱਤ ਕਰੇ ਬੇਨਤੀ ਕਰੋ। ਸਲੋਕ ਮਹੱਲਾ ਦੂਜਾ। ਇਹ ਕਨੇਹੀ ਦਾਤ ਆਪਸ ਤੇ ਜੋ ਪਾਈ ਹੈ, 23ਵਾਂ ਸਲੋਕ ਗੁਰੂ ਅੰਗਦ ਦੇਵ ਮਹਾਰਾਜ ਬਖਸ਼ਿਸ਼ ਕਰਦੇ ਨੇ। ਇਹ ਕਹੀ ਜੀ ਦਾਤ ਹੈ ਜਿਹੜੀ ਆਪੇ ਪ੍ਰਾਪਤ ਕਰ ਲਈ ਤੂੰ, ਜ਼ਬਰਦਸਤੀ ਐਵੇਂ ਜਲੀਸੇ ਕਰ ਕਰਕੇ ਰਿੱਧੀ ਸਿੱਧੀ ਮਾੜੀ ਜੀ ਲੈ ਕੇ। ਫਿਰ ਕਹਿੰਦਾ ਰੱਬ ਨੇ ਬੜੀ ਕਿਰਪਾ ਮੇਰੇ ਤੇ ਕੀਤੀ। ਮਹਾਰਾਜ ਕਹਿੰਦੇ ਇਹਨੂੰ ਕਿਰਪਾ ਨਹੀਂ ਕਹਿੰਦੇ, ਆਪਣੇ ਵੱਲੋਂ ਆਪ ਹੀ ਬਣਿਆ ਬੈਠਾ ਸ਼ਕਤੀਵਾਨ। ਇਹ ਤਾਂ ਸਤਿਗੁਰੂ ਹੀ ਕਿਰਪਾ ਕਰਨ, ਨਾਨਕ ਸਾ ਕਰਮਾਤ। ਉਹ ਅਸਲੀ ਵਿੱਚ ਤਾਂ ਕਰਮਾਤ ਬਖਸ਼ਿਸ਼ ਉਹ ਹੈ, ਸਾਹਿਬ ਤੁੱਠੈ ਜੋ ਮਿਲੈ। ਮਹਾਰਾਜ ਕਹਿੰਦੇ ਜੋ ਸਾਹਿਬ ਮਾਲਕ ਜੀ ਆਪਣੇ ਦੇ ਪ੍ਰਸੰਨ ਹੋ ਕੇ ਦੇਣ, ਇਹ ਕਾਹਦੀਆਂ ਤਾਕਤਾਂ। ਜ਼ਬਰਦਸਤੀ ਪਿਰਥੀ ਐਵੇਂ ਜਿੱਥੇ ਜੀ ਕਰੇ ਪੱਗ ਜੀ ਬੰਨ ਕੇ ਬਹਿ ਜੇ, ਹਰੇਕ ਥਾਂ ਕਹੇ ਮੈਨੂੰ ਗੱਦੀ ਮਿਲੀ ਹੈ, ਮੈਨੂੰ ਪੱਗ ਮਿਲੀ ਹੈ, ਮੈਨੂੰ ਮੱਥਾ ਟੇਕੋ, ਮੈਂ ਇੱਥੇ ਗੁਰਦੁਆਰਾ ਬਣਾ ਦਿਆਂਗਾ, ਮੈਂ ਉੱਥੇ ਬਣਾ ਦਿਆਂਗਾ। ਬਰਾਬਰ ਤਾਂ ਬੜੀ ਕੀਤੀ ਉਹਨੇ, ਇੱਕ ਅੱਧੀ ਰਿੱਧੀ ਸਿੱਧੀ ਕਿਸੇ ਨੇ ਪ੍ਰਾਪਤ ਕਰ ਲਈ, ਉਹ ਬਖਸ਼ਿਸ਼ ਨਹੀਂ ਮੰਨੀ ਜਾਂਦੀ। ਬਖਸ਼ਿਸ਼ ਇੱਕ ਵੱਖਰੀ ਗੱਲ ਹੈ, ਰਿੱਧੀ ਸਿੱਧੀ ਪ੍ਰਾਪਤ ਕਰ ਲੈਣੀ ਇੱਕ ਵੱਖਰੀ ਗੱਲ ਹੈ। ਬੰਦੇ ਬਹਾਦਰ ਕੋਲ ਵੀ ਬੜੀਆਂ ਸੀ ਰਿੱਧੀਆਂ ਸਿੱਧੀਆਂ, ਪਰ ਸਤਿਗੁਰੂ ਨੇ ਉੱਥੇ ਜਾ ਕੇ ਉਹਦੇ 'ਤੇ ਬਖਸ਼ਿਸ਼ ਕੀਤੀ ਤਾਂ ਗੱਲ ਬਣੀ। ਬੰਦੇ ਬਹਾਦਰ ਕੋਲ ਇੰਨੀਆਂ ਸ਼ਕਤੀਆਂ ਸੀ, ਸ਼ਾਇਦ ਹੀ ਕਿਸੇ ਕੋਲ ਹੋਣ ਇੰਨੀਆਂ। ਸ਼ਕਤੀ ਤਾਂ ਇਹਦੇ ਕੋਲ ਬਹੁਤ ਸੀ। ਇੱਥੇ ਇੱਕ ਵੀਰ ਬੱਸ 'ਚ ਨਹੀਂ ਹੁੰਦਾ, ਕਿਸੇ ਦੇ 52 ਵੀਰਾਂ ਨੂੰ ਬੱਸ 'ਚ ਕਰਨਾ ਕੋਈ ਸੌਖਾ ਨਹੀਂ। ਰਿੱਧੀਆਂ ਸਿੱਧੀਆਂ ਇੰਨੀਆਂ ਜ਼ਿਆਦਾ ਸੀ ਉਹਦੇ ਕੋਲ, ਪਰ ਉਹਨਾਂ ਦੀ ਵਾਹਿਗੁਰੂ ਦੇ ਦਰ 'ਤੇ ਕੋਈ ਕੀਮਤੀ ਨਹੀਂ ਹੈ, ਖਤਮ ਨੇ। ਕਿਉਂਕਿ ਬਖਸ਼ਿਸ਼ ਤੋਂ ਬਿਨਾਂ ਕੁਛ ਨਹੀਂ ਮਿਲਦਾ, ਨਾਮ ਜਪੇ ਤੋਂ ਬਿਨਾਂ ਉਹਨੇ ਪ੍ਰਾਪਤ ਕੀਤੀਆਂ ਐਵੇਂ ਮੰਤਰ ਜੰਤਰ ਪੜ੍ਹ ਕੇ। ਜਿਹੜੀਆਂ ਸ਼ਕਤੀਆਂ ਮੰਤਰ ਜੰਤਰ ਪੜ੍ਹ ਕੇ ਪ੍ਰਾਪਤ ਕੀਤੀਆਂ ਨੇ, ਮਹਾਰਾਜ ਕਹਿੰਦੇ ਕੋਈ ਬੰਦਾ ਇਹ ਕਹੇ ਕਿ ਰੱਬ ਨੇ ਮੈਨੂੰ ਬੜੀ ਦਾਤ ਦਿੱਤੀ, ਆਪਾਂ ਵੀ ਕਹਾਂਗੇ ਬੜੀ ਰੱਬ ਨੇ ਦਾਤ ਦਿੱਤੀ। ਪਰ ਗੁਰੂ ਅੰਗਦ ਦੇਵ ਮਹਾਰਾਜ ਕਹਿੰਦੇ ਨੇ ਨਾਨਕ ਸਾ ਕਰਮਾਤ, ਸਾਹਿਬ ਤੁੱਠੈ ਜੋ ਮਿਲੈ। ਅਸਲ ਵਿੱਚ ਤਾਂ ਬਖਸ਼ਿਸ਼ ਉਹੀ ਹੈ ਜਿਹੜੀ ਸੁਤੇ ਸਿੱਧੀ ਪ੍ਰਸੰਨ ਹੋ ਕੇ ਦੇ ਦੇਣ ਮਹਾਰਾਜ ਆਪ ਹੀ, ਪਤਾ ਹੀ ਨਾ ਲੱਗੇ ਹਲ ਵਾਹੁੰਦੇ ਨੂੰ। ਇੱਕ ਬੰਦਾ ਹਲ ਵਾਹੁੰਦਾ, ਇੱਕਦਮ ਉਹਦੇ ਅੱਗੇ ਪ੍ਰਕਾਸ਼ ਹੋ ਜਾਂਦਾ, ਉਹ ਡਰ ਜਾਂਦਾ, ਕਹਿੰਦੇ ਡਰੀ ਨਾ ਭਾਈ, ਅਸੀਂ ਤਾਂ ਇੱਥੋਂ ਸੇਵਾ ਲੈਣੀ ਹੈ। ਉਹ ਸਿੰਘ ਖੜਾ ਹੋ ਗਿਆ ਉਸ ਵਕਤ, ਕਹਿੰਦੇ ਅਸੀਂ ਤਾਂ ਇੱਥੋਂ ਸੇਵਾ ਲੈਣੀ। ਕਹਿੰਦੇ ਮਹਾਰਾਜ ਮੈਂ ਤਾਂ ਕੁਛ ਵੀ ਨਹੀਂ ਜਾਣਦਾ। ਕਹਿੰਦੇ ਤੂੰ ਕੁਛ ਨਹੀਂ ਕਰਨਾ, ਕਰਨਾ ਜੋ ਕੁਛ ਅਸੀਂ ਕਰਨਾ ਤੂੰ ਕੁਛ ਨਹੀਂ ਕਰਨਾ, ਤੂੰ ਸਿਰਫ ਤੇਰੇ ਸਰੀਰ ਤੋਂ ਅਸੀਂ ਸੇਵਾ ਲੈਣੀ ਬਸ। ਵਾਹਿਗੁਰੂ ਨੇ ਉਸ ਸਿੰਘ ਤੋਂ ਸੇਵਾ ਲਈ। ਇਸ ਤਰ੍ਹਾਂ ਹੁੰਦੀ ਕਿ ਜੀ ਤੇ ਖੁਸ਼ ਹੋ ਕੇ ਆਪੇ ਸੇਵਾ ਲੈ ਲੈਣ। ਸਤਿਗੁਰੂ ਕਿਸੇ ਦੇ ਸਰੀਰ ਰਾਹੀਂ ਕਰਮ ਕਰਵਾਉਂਦੇ ਨੇ, ਜੇ ਆਪਾਂ ਕਹੀਏ ਕਿ ਇਹ ਕਰਮ ਮੈਂ ਕੀਤਾ ਹੈ, ਉਹ ਸਾਡੀ ਗਲਤੀ ਹੈ। ਕਿਸੇ ਵੀ ਸਰੀਰ 'ਤੇ ਖੁਸ਼ ਹੋ ਕੇ ਕਿਰਪਾ ਕਰਕੇ ਉਹ ਤੋਂ ਸੇਵਾ ਲੈ ਲੈਣ, ਇਹਨੂੰ ਕਹਿੰਦੇ ਬਖਸ਼ਿਸ਼ ਕੀਤੀ ਹੈ। ਮਹੱਲਾ ਦੂਜਾ, ਇੱਕ ਨੇ ਹੀ ਚਾਕਰੀ ਜਿਤ ਪਾਉ ਖਸਮ ਨਾ ਜਾਏ। ਦੂਸਰੇ ਪਾਤਸ਼ਾਹ ਮਹਾਰਾਜ ਕਹਿੰਦੇ ਇਹ ਕਾਹਦੀ ਚਾਕਰੀ ਹੈ, ਇਹ ਕਾਹਦੀ ਨੌਕਰੀ ਹੈ, ਇਹ ਕਾਹਦੀ ਸੇਵਾ ਹੈ। ਜਦ ਤੱਕ ਮਨ ਦੇ ਅੰਦਰੋਂ ਡਰ ਹੀ ਨਹੀਂ ਗਿਆ ਮਾਲਕ ਦਾ, ਜੇ ਡਰਦਾ ਹੀ ਰਿਹਾ ਮਾਲਕ ਤੋਂ, ਫਿਰ ਉਹ ਏਕਤਾ ਨਹੀਂ ਹੁੰਦੀ ਆਪਸ ਵਿੱਚ। ਕਿਉਂਕਿ ਇਨਸਾਨ ਮਾਲਕ ਤੋਂ ਉਦੋਂ ਡਰਦਾ ਜਦੋਂ ਗਲਤੀਆਂ ਕਰਦਾ। ਮਹਾਰਾਜ ਕਹਿੰਦੇ ਨੇ ਗਲਤੀਆਂ ਨਾ ਹੋਣ, ਮਾਲਕ ਨੂੰ ਵੀ ਇੰਨਾ ਭਰੋਸਾ ਹੋਵੇ ਕਿ ਇਹ ਬੰਦਾ ਬਿਲਕੁਲ ਖਰਾ ਹੈ, ਅਤੇ ਨੌਕਰ ਵੀ ਐਸਾ ਹੋਵੇ ਕਿ ਇੱਕ ਪੈਸਾ ਭਰ ਵੀ ਉਹ 'ਚ ਬੇਈਮਾਨੀ ਨਾ ਹੋਵੇ, ਕੋਈ ਹੋਰ ਗਲਤੀ ਨਾ ਹੋਵੇ। ਜਦੋਂ ਵੀ ਮਾਲਕ ਬੁਲਾਵੇ ਉਹ ਭੱਜ ਕੇ ਆਵੇ, ਅਤੇ ਮਾਲਕ ਨੂੰ ਯਕੀਨ ਰਹੇ ਕਿ ਬੰਦਾ ਬੜਾ ਖਰਾ, ਅਤੇ ਨੌਕਰ ਨੂੰ ਵੀ ਕੋਈ ਡਰ ਨਾ ਹੋਵੇ ਕਿਉਂਕਿ ਉਹ ਮਾੜਾ ਕੰਮ ਕਰਦਾ ਹੀ ਨਹੀਂ। ਉਹ ਮੰਨੇ ਜਾਂਦੇ ਏਕਤਾ ਵਿੱਚ ਹੋ ਗਏ ਮਾਲਕ ਦੇ ਨੌਕਰ। ਇਸੇ ਤਰ੍ਹਾਂ ਮਹਾਰਾਜ ਆਪਾਂ ਨੂੰ ਕਹਿੰਦੇ ਗੁਰਸਿੱਖੋ, ਜਦੋਂ ਤੁਸੀਂ ਮਹਾਰਾਜ ਦੇ ਅੱਗੇ ਆਵੋ, ਸਤਿਗੁਰੂ ਤੁਹਾਨੂੰ ਦੇਖਣ, ਤੁਹਾਡੇ ਅੰਦਰ ਇੱਕ ਨਿਰਭੈਤਾ ਹੋਵੇ ਕਿ ਮੈਂ ਕੋਈ ਕੁਰਹਿਤ ਨਹੀਂ ਕੀਤੀ, ਕੋਈ ਮਾੜਾ ਕੰਮ ਨਹੀਂ ਕੀਤਾ, 24 ਘੰਟੇ ਨਾਮ ਜਪਿਆ, ਬਾਣੀ ਪੜ੍ਹੀ ਹੈ, ਸੇਵਾ ਕੀਤੀ ਹੈ, ਇਸੇ ਕਰਕੇ ਮੇਰੀ ਚੜ੍ਹਦੀ ਕਲਾ। ਸਤਿਗੁਰੂ ਸੱਚੇ ਪਾਤਸ਼ਾਹ ਕੋਲ ਆਉਣ ਆਈ ਹੈ, ਜਿਵੇਂ ਭਾਈ ਜੋਗਾ ਸਿੰਘ ਆਏ ਨੀਵੀਂ ਪਾਈ ਸ਼ਰਮਸਾਰ ਹੋ ਕੇ ਡਰਦੇ ਡਰਦੇ। ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਗੁਰਾਂ ਦੇ ਕੋਲ ਆਓ ਤਾਂ ਏਕਤਾ ਵਿੱਚ ਆਓ, ਇੱਕ ਮਿੱਕ ਹੋ ਕੇ ਆਓ, ਆਪਣੇ ਮਨ ਦਾ ਉਹ ਜਿਹੜਾ ਮੈਲਾ ਡਰ ਹੈ ਉਹਨੂੰ ਦੂਰ ਕਰੋ, ਆਪਣੇ ਮਨ ਦੇ ਅੰਦਰ ਨਿਰਭੈਤਾ ਵਾਲਾ ਸਵੱਛ ਡਰ ਲਿਆਓ, ਜਿਸ ਡਰ ਕਰਕੇ ਭਾਉ ਪ੍ਰੇਮ ਪੈਦਾ ਹੁੰਦਾ ਮਨ ਦੇ ਅੰਦਰ, ਉਹ ਇੱਕ ਵੱਖਰੇ ਕਿਸਮ ਦਾ ਡਰ ਹੈ। ਤਾਂ ਸਤਿਗੁਰੂ ਕਹਿੰਦੇ ਇਹ ਕਨੇਹੀ ਚਾਕਰੀ ਜਿਤ ਪਾਉ ਖਸਮ ਨਾ ਜਾਏ, ਨਾਨਕ ਸੇਵਕ ਕਾਂਢੀ ਹੈ ਜੇ ਛੇਤੀ ਖਸਮ ਸਮਾਏ। ਸੇਵਕ ਤਾਂ ਅਸਲੀ ਉਹੀ ਕਿਹਾ ਜਾਂਦਾ ਖਸਮ ਜਿਹਦੇ ਵਿੱਚ ਅਤੇ ਖਸਮ ਦੇ ਵਿੱਚ ਸੇਵਕ ਲੀਨ ਹੋ ਜਾਵੇ, ਇੱਕ ਦੂਜੇ ਦਾ ਪਤਾ ਹੀ ਨਾ ਲੱਗੇ, ਇੱਕੋ ਸ਼ੁੱਧ ਮਨ ਦੀ ਗੱਲ ਹੈ। ਜਿਵੇਂ 12 6ਵੇਂ ਪਾਤਸ਼ਾਹ ਨੇ ਕਿਹਾ ਭਾਈ ਬਿਧੀ ਚੰਦ ਸਾਡਾ ਹੀ ਰੂਪ ਹੈ, ਸੰਗਤਾਂ ਨੂੰ ਮਹਾਰਾਜ ਕਹਿਣ ਲੱਗੇ ਇੰਨਾ ਵੱਡਾ ਅਹੁਦਾ ਜਾਂ ਪਦਵੀ ਕਿਸੇ ਨੂੰ ਮਿਲਦੀ? ਬਾਬਾ ਬੁੱਢਾ ਜੀ ਨੂੰ ਇੰਨਾ ਵੱਡਾ ਅਹੁਦਾ ਮਿਲਿਆ, 6ਵੇਂ ਪਾਤਸ਼ਾਹ ਮਹਾਰਾਜ ਨੇ ਭਾਈ ਬਿਧੀ ਚੰਦ ਨੂੰ ਸੰਗਤ ਵਿੱਚ ਇਹ ਕਹਿ ਦਿੱਤਾ ਕਿ ਜੇ ਸਾਡੇ ਦਰਸ਼ਨ ਨਾ ਹੋਣ, ਭਾਈ ਬਿਧੀ ਚੰਦ ਦੇ ਦਰਸ਼ਨ ਜੀ ਨੇ ਕਰ ਲਏ, ਉਹ ਸਾਡੇ ਦਰਸ਼ਨਾਂ ਜਿੰਨਾ ਹੀ ਫਲ ਹੋਵੇਗਾ। ਇੰਨਾ ਵੱਡਾ ਰੁਤਬਾ ਤਾਂ ਕਿਸੇ ਸਿੱਖ ਨੂੰ ਮਹਾਰਾਜ ਘੱਟ ਹੀ ਦਿੰਦੇ। ਉਸੇ ਚੀਜ਼ ਨੂੰ ਸਤਿਗੁਰੂ ਇੱਥੇ ਦਰਸਾਉਂਦੇ ਨੇ, ਨਾਨਕ ਸੇਵਕ ਕਾਂਢੀ ਹੈ ਜੇ ਛੇਤੀ ਖਸਮ ਸਮਾਏ। ਮਾਲਕ ਦੇ ਵਿੱਚ ਲੀਨ ਹੋ ਜਾਵੇ, ਬੂੰਦ ਮੈਂ ਸਾਗਰ, ਸਾਗਰ ਮੈਂ ਬੂੰਦ, ਬੂੰਦ ਮੈਂ ਸਾਗਰ ਹੋ ਜਾਵੇ, ਇੱਕੋ ਰੂਪ ਹੋ ਜਾਵੇ। ਪੌੜੀ ਨਾਨਕ ਅੰਤ ਨਾ ਜਾਪਨੀ, ਹਰ ਤਾਂ ਕੇ ਪਾਰ ਆਵਾਰ। ਹਰੀ ਅਕਾਲ ਪੁਰਖ ਦੇ ਉਰਾਰ ਪਾਰ ਦਾ ਕੋਈ ਅੰਤ ਨਹੀਂ ਹੈ, ਕੋਈ ਅੰਤ ਨਹੀਂ ਹੈ, ਨਾ ਉਹਦਾ ਉਰਲਾ ਪਾਸਾ ਪਤਾ ਨਾ ਪਰਲਾ। ਉਹ ਲੋਕ ਅਣਜਾਣ ਨੇ ਜਿਹੜੇ ਇਹ ਗੱਲ ਦੇਖਣਾ ਚਾਹੁੰਦੇ ਨੇ, ਉਰਲਾ ਪਾਸਾ ਪਰਲਾ ਪਾਸਾ ਕਾਹਨੂੰ ਦੇਖਣਾ, ਸਾਨੂੰ ਤਾਂ ਤਾਰ ਦਿਓ, ਅਸੀਂ ਤਾਂ ਇੰਨੇ 'ਚ ਹੀ ਖੁਸ਼ ਹਾਂ, ਅਸੀਂ ਉਰਲੇ ਪਰਲੇ ਪਾਸੇ ਕੀ ਦੇਖਣੇ, ਤੁਸੀਂ ਤਾਂ ਬਹੁਤੇ ਵੱਡੇ ਹੋ, ਅਸੀਂ ਤਾਂ ਇੱਕ ਛੋਟੇ ਜਿਹੇ ਜੀਵ ਹਾਂ। ਸੋ ਮਹਾਰਾਜ ਕਹਿੰਦੇ ਅਕਾਲ ਪੁਰਖ ਵਾਹਿਗੁਰੂ ਦੇ ਅੰਤ ਦਾ ਕੋਈ ਪਾਰ ਔਰ ਆਰ ਕੁਛ ਨਹੀਂ, ਆਪ ਕਰਾਏ ਸਾਖਤੀ ਫਿਰ ਆਪ ਕਰਾਏ ਮਾਰ। ਜੇ ਤਾਂ ਆਪਾਂ ਲਈਏ ਇਸ ਅਰਥ ਨਾਲ, ਸਾਖਤੀ ਕਹਿੰਦੇ ਨੇ ਉਤਪਤੀ ਕਰਨ ਨੂੰ, ਉਹ ਵਾਹਿਗੁਰੂ ਸਾਖਤੀ ਆਪੇ ਹੀ ਉਤਪਤੀ ਕਰਦਾ, ਫਿਰ ਆਪ ਕਰਾਏ ਮਾਰ ਆਪੇ ਹੀ ਇਹਨੂੰ ਸਮਾਪਤ ਕਰ ਦਿੰਦਾ। ਇੱਕ ਪੱਖ ਵਿੱਚ ਇਹ ਵੀ ਅਰਥ ਕਰਦੇ ਨੇ ਕਿ ਸਾਖਤੀ ਆਪੇ ਸਖਤੀ ਕਰਨ ਵਾਲਾ ਜ਼ਾਲਮ ਰੂਪ ਵਿੱਚ, ਉਹਦੀ ਜੋਤੀ ਕੰਮ ਕਰਦੀ ਹੈ, ਆਪ ਕਿਰਾਏ ਮਾਰ, ਫਿਰ ਮਾਰ ਵੀ ਉਹੀ ਪਵਾਉਂਦਾ ਹੈ। ਇੱਕ ਨਾ ਗੱਲੀ ਜੰਜੀਰੀਆਂ, ਇੱਕ ਨਾ ਲੋਕਾਂ ਦੇ ਗਲਾਂ ਵਿੱਚ ਕਹਿੰਦੇ ਜੰਜੀਰੀਆਂ ਪਾਈਆਂ ਹੋਈਆਂ ਗਰੀਬਾਂ ਦੇ, ਉਹ ਵਿਚਾਰੇ ਸਾਰਾ ਦਿਨ ਇਸ ਤਰ੍ਹਾਂ ਹੀ ਬੰਨੇ ਰਹਿੰਦੇ ਨੇ ਜੰਜੀਰਾਂ ਨਾਲ। ਇੱਕ ਤੁਰੀ ਚੜ੍ਹੈ ਬਿਸਿਆਰ, ਬਿਸਿਆਰ ਦੇਸ਼ ਦੀ ਤੁਰੀ ਘੋੜੀ ਬਹੁਤ ਵਧੀਆ ਮੰਨੀ ਆ, ਉਹਦੇ ਉੱਤੇ ਚੜ੍ਹ ਕੇ ਉਹਦੇ ਮਾਲਕ ਉਹਦੇ ਘੋੜੀ 'ਤੇ ਚੜ੍ਹੇ ਫਿਰਦੇ ਆ, ਅਤੇ ਨੌਕਰਾਂ ਦੇ ਗਲਾਂ ਜੰਜੀਰੀਆਂ ਪਾਈਆਂ ਹੋਈਆਂ ਜਾਂ ਕੈਦੀ ਬਣੇ ਹੋਏ ਨੇ। ਸੋ ਮਹਾਰਾਜ ਕਹਿੰਦੇ ਇਹ ਵੀ ਉਹਦੀ ਖੇਡ ਹੈ ਅਕਾਲ ਪੁਰਖ ਦੀ, ਆਪੇ ਸ਼ਕਤੀ ਕਰੀ ਜਾਂਦੇ ਨੇ, ਆਪ ਮਾਰ ਮਾਰੀ ਜਾਂਦੇ ਨੇ, ਆਪ ਪੈਦਾ ਕਰੀ ਜਾਂਦੇ ਨੇ, ਆਪ ਹੀ ਨਾਸ਼ ਕਰ ਦਿੰਦੇ ਨੇ। ਆਪ ਕਰਾਏ, ਕਰਾਉਂਦਾ ਵੀ ਆਪ ਹੀ ਹੈ, ਕਰੇ ਆਪ, ਆਪ ਹੀ ਕਰਦਾ। ਇਹਨਾਂ ਗੱਲਾਂ ਨੂੰ ਲੈ ਕੇ ਸਾਰੇ ਜਾਣੇ ਬੜੇ ਸ਼ਸ਼ੋ ਪੰਚ ਪੈਂਦੇ ਨੇ, ਕਹਿੰਦੇ ਕਰੇ ਕਰਾਵੇ ਆਪੇ ਆਪ, ਮਾਨ ਕੇ ਕਿਸ਼ਨਾ ਹੀ ਹਾਥ, ਇੱਥੇ ਵੀ ਲਿਖਿਆ ਆਪ ਕਰਾਏ ਕਰੇ ਆਪ। ਕੋਈ ਸਾਧੂ ਮਹਾਤਮਾ ਦੇ ਕੋਲੇ ਉਹਨਾਂ ਦੀ ਮਾਤਾ ਕਿਸੇ ਲੜਕੇ ਦੀ ਲੈ ਕੇ ਗਈ, 15-16 ਸਾਲ ਦਾ ਲੜਕਾ ਵਿਗੜਿਆ ਤਿਗੜਿਆ, ਕਹਿਣ ਲੱਗੀ ਮਹਾਰਾਜ ਇਹ ਬੱਚਾ ਨਾ ਚੋਰੀਆਂ ਕਰਨ ਲੱਗ ਪਿਆ, ਇਹਨੂੰ ਸਮਝਾਓ। ਬੱਚਾ ਬੜਾ ਤੇਜ਼ ਸੀ, ਸ਼ੈਤਾਨ ਬੜਾ ਸੀ। ਮਹਾਤਮਾ ਕਹਿੰਦੇ ਬਈ ਬੱਚਾ ਚੋਰੀ ਨਾ ਕਰਿਆ ਕਰ, ਸਾਡੀ ਗੱਲ ਮੰਨ, ਚੰਗਾ ਰਹੇਗਾ। ਉਹ ਅੱਗੇ ਹੁਣ ਪੂਰਾ ਸ਼ੈਤਾਨ ਜਿਹੜਾ ਹੁੰਦਾ ਉਹ ਕਿੱਥੇ ਟਿਕਦਾ, ਉਹ ਗੱਲ ਦਾ ਜਵਾਬ ਬੜੀ ਛੇਤੀ ਦਿੱਤਾ ਉਹਨੇ। ਕਹਿੰਦਾ ਤੁਸੀਂ ਉਹ ਆਪ ਤਾਂ ਕਹਿੰਦੇ ਹੋ ਕਰੇ ਕਰਾਵੇ ਆਪੇ ਆਪ, ਮਾਨ ਹੁੱਕੇ ਕਿਸ਼ਨਾ ਹੀ ਹਾਥ, ਆਪ ਕਰਾਏ ਕਰੇ ਆਪ। ਮਹਾਤਮਾ ਕਹਿੰਦੇ ਗੱਲ ਤਾਂ ਤੇਰੀ ਠੀਕ ਹੈ, ਮੈਂ ਤੈਨੂੰ ਇਹ ਨਹੀਂ ਕਿਹਾ, ਪਰ ਇਹ ਗੱਲ ਨੂੰ ਸਾਰੀ ਚੰਗੀ ਤਰ੍ਹਾਂ ਨਹੀਂ ਤੂੰ ਸਮਝਿਆ। ਕਹਿੰਦੇ ਜੀ ਮਹਾਰਾਜ ਚੋਰੀ ਵੀ ਤਾਂ ਰੱਬ ਹੀ ਕਰਾਉਂਦਾ ਬੰਦੇ ਤੋਂ, ਬੰਦਾ ਕਿਹੜਾ ਆਪ ਕਰਦਾ, ਸਾਰਾ ਕੁਝ ਪਰਮਾਤਮਾ ਕਰਾਉਂਦਾ। ਮਹਾਤਮਾ ਕਹਿੰਦੇ ਠੀਕ ਹੈ। ਕਹਿੰਦੇ ਹਾਂਜੀ। ਕਹਿੰਦੇ ਮਾਤਾ ਇਹਨੂੰ ਲੈ ਜਾ, ਕੋਈ ਨਹੀਂ ਥੋੜ੍ਹੇ ਦਿਨ ਰੁਕ ਜਾ, ਫਿਰ ਦੇਖਦੇ ਹਾਂ, ਪਹਿਲਾਂ ਇਹਦੀ ਇਸ ਗੱਲ 'ਤੇ ਹੀ ਦੇਖ ਲਈ ਅਮਲ ਕਰਕੇ। ਜਦੋਂ 10 ਕੁ ਦਿਨ ਲੰਘ ਗਏ ਉਹ ਚੋਰੀ ਕਰਕੇ ਫਿਰ ਦੌੜਿਆ, ਲੋਕ ਉਹਦੇ ਪਿੱਛੇ ਪੈ ਗਏ, ਚੁਰਸਤੇ ਦੇ ਵਿੱਚ ਮਹਾਤਮਾ ਦਾ ਡੇਰਾ, ਉੱਥੇ ਆ ਕੇ ਢਾ ਲਿਆ ਲੋਕਾਂ ਨੇ, ਪੁਲਿਸ ਵਾਲਿਆਂ ਨੇ ਬਹੁਤ ਕੁਟਾਪਾ ਕੀਤਾ, ਲੋਕਾਂ ਨੇ ਬੜਾ ਕੁੱਟਿਆ। ਉਹ ਮਹਾਤਮਾ ਰੌਲਾ ਗੌਲਾ ਸੁਣ ਕੇ ਜਦੋਂ ਬਾਹਰ ਆਏ, ਉਹ ਮਹਾਤਮਾ ਨੇ ਦੇਖ ਲਿਆ ਉਹੀ ਲੜਕਾ, ਲੜਕੇ ਨੇ ਵੀ ਮਹਾਤਮਾ ਵੱਲ ਦੇਖ ਲਿਆ, ਹੱਥ ਜੋੜ ਕੇ ਬਾਬਾ ਜੀ ਛੁਡਾ ਲਓ ਮੈਨੂੰ, ਮਾਰ ਤੋਂ ਛੁਡਾ ਲਓ। ਕਹਿੰਦੇ ਕਾਕਾ ਕਰੇ ਕਰਾਏ ਆਪੇ ਆਪ, ਮਾਨ ਕੇ ਕਿਛ ਨਾ ਹੀ ਹਾਥ। ਕਹਿੰਦੇ ਮੇਰੇ ਹੱਥ 'ਚ ਨਹੀਂ ਹੁਣ, ਹੁਣ ਖਾ ਜੁੱਤੀਆਂ ਖਾ ਡੰਡੇ। ਕਹਿੰਦੇ ਮਹਾਰਾਜ ਮੈਨੂੰ ਬਚਾਓ। ਕਹਿੰਦੇ ਆਪ ਕਰਾਏ ਕਰੇ ਆਪ। ਕਹਿੰਦੇ ਚੋਰੀ ਵੀ ਉਹੀ ਕਰਵਾਉਂਦਾ ਹੈ ਅਤੇ ਡੰਡੇ ਵੀ ਉਹੀ ਪਵਾਉਂਦਾ ਹੈ, ਚੰਗੇ ਕੰਮ ਵੀ ਉਹੀ ਕਰਾਉਂਦਾ ਅਤੇ ਸਿਰੋਂ ਪਾਉ ਵੀ ਉਹ ਦਵਾ ਦਿੰਦਾ ਹੈ। ਕਹਿੰਦੇ ਤੇਰੇ ਕਰਮਾਂ ਵਿੱਚ ਉਹਨੇ ਲਿਖੀਆਂ ਚੋਰੀਆਂ, ਹੁਣ ਚੋਰੀ ਵਾਲੇ ਨੂੰ ਸਿਰੋਂ ਪਾਉ ਤਾਂ ਮਿਲ ਰਿਹਾ, ਤੈਨੂੰ ਤਾਂ ਡੰਡੇ ਹੀ ਮਿਲਣੇ ਆ।